ਪਾਉਂਟਾ ਸਾਹਿਬ ਜਮਨਾ ਪਹਾੜਾਂ ਵਿਚੋਂ ਨਿਕਲਦੀ ਟੇਹਰੇ ਤੇ ਨਾਹਣ ਦੀਆਂ ਦੂਣਾ ਵਿਚ ਦੀ ਲੰਘਦੀ ਜਦ ਮੈਦਾਨਾਂ ਵਿਚ ਵੜਨ ਲੱਗਦੀ ਹੈ ਤਦ ਇਕ ਸੋਹਣਾ ਵਲ ਖਾ ਕੇ ਵਗਦੀ ਡਾਢੀ ਸੋਹਣੀ ਲੱਗਦੀ ਹੈ। ਇਸ ਟਿਕਾਣੇ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਅਨੰਦਪੁਰ ਤੋਂ ਨਾਹਨ ਰਾਜ ਵਿਚ ਆ ਕੇ ਡੇਰਾ ਲਾਇਆ ਸੀ। ਇਸ ਥਾਂ ਨੂੰ ਵੇਖ ਕੇ ਸਮਝ ਆਉਂਦੀ ਹੈ ਕਿ ਸ੍ਰੀ ਗੁਰੂ ਜੀ ਕੁਦਰਤੀ ਸੁੰਦਰਤਾ ਦੇ ਕੇਡੇ ਸਮਝਣ ਵਾਲੇ ਤੇ ਕਦਰ ਕਰਨ ਵਾਲੇ ਸਨ। ਰਾਜੇ ਮੇਦਨੀ ਪ੍ਰਕਾਸ਼ ਦੇ ਲਾਏ ਕਾਰੀਗਰਾਂ ਤੇ ਨਾਲ ਰਲ ਕੇ ਕੰਮ ਕਰਨ ਵਾਲੇ ਗੁਰੂ ਕੇ ਫੌਜੀਆਂ ਨੇ ਲਿਖਿਆ ਹੈ ਕਿ 12 ਦਿਨਾਂ ਦੇ ਵਿਚ ਸਭ ਕੁਝ ਤਿਆਰ ਕਰ ਲਿਆ ਸੀ। ਪੱਥਰ ਦਾ ਰਚਿਆ ਕੋਟ ਤੇ ਹੋਰ ਰਿਹਾਇਸ਼ੀ ਟਿਕਾਣੇ ਤਿਆਰ ਹੋ ਗਏ ਵਿਚ ਇਕ ਪੱਕਾ ਸਥਾਨ ਗੁਰੂ ਜੀ ਲਈ ਰਚਿਆ ਗਿਆ ਜੋ ਹੁਣ ਪਾਉਂਟੇ ਸਾਹਿਬ ਦਾ ਗੁਰਦੁਆਰਾ ਹੈ। ਕੱਚੇ ਸਥਾਨ ਕੋਟ ਆਦਿ ਮਗਰੋਂ ਸਮਾਂ ਪਾ ਕੇ ਢਹਿ ਗਏ ਸਨ। ਨਗਰ ਪਾਉਂਟਾ ਹੁਣ ਤੱਕ ਵਸਦਾ ਪਿਆ ਹੈ। ਹੋਰ ਟਿਕਾਣੇ ਹੁਣ ਬਣੇ ਤੇ ਬਣ ਰਹੇ ਹਨ। ਜਦੋਂ ਸਭ ਰਹਿਣ ਬਹਿਣ ਦੇ ਟਿਕਾਣੇ ਬਣ ਗਏ ਤਾਂ ਇੱਥੇ ਸਤਿਗੁਰਾਂ ਦੇ ਪ੍ਰਵੇਸ਼ ਦਾ ਦਿਨ ਆਇਆ। ਪ੍ਰਵੇਸ਼ ਆਖਦੇ ਹਨ ਵਿਚ ਆ ਕੇ ਵਸ ਪੈਣ ਨੂੰ। ਪਹਿਲਾਂ ਸਤਿਗੁਰੂ ਜੀ ਆਪ ਤੇ ਡੇਰਾ ਲਾਗੇ ਹੀ ਤੰਬੂਆਂ ਵਿਚ ਰਿਹਾ ਕਰਦੇ ਸਨ। ਪ੍ਰਵੇਸ਼ ਵਾਲੇ ਦਿਨ ਰਾਜਾ ਆਪ ਆਇਆ ਤੇ ਬੜੇ ਚਾਉ ਤੇ ਖੁਸ਼ੀਆਂ ਨਾਲ ਡੱਠਣੀ ਹੋਈ। ਡੱਠਣੀ ਆਖਦੇ ਹਨ ਕਿਸੇ ਮਕਾਨ ਵਿਚ ਪ੍ਰਵੇਸ਼ ਕਰਨ ਦੇ ਚਾਉ ਖੁਸ਼ੀਆਂ ਅਰਦਾਸੇ ਮੰਗਲ ਕਰਨੇ ਨੂੰ। ਇਸ ਨੂੰ ਪੜੇ ਹੋਏ ਲੋਕ ਜੱਟ ਆਖਦੇ ਹਨ। ਇਸ ਤੋਂ ਮਗਰੋਂ ਰਾਜਾ ਕੁਛ ਦਿਨ ਹੋਰ ਪਾਉਂਟੇ ਰਿਹਾ ਤੇ ਗੁਰੂ ਜੀ ਨਾਲ ਸੈਰ ਸ਼ਿਕਾਰ ਨੂੰ ਚੜਦਾ ਰਿਹਾ। ਅਖੀਰ ਉਹ ਆਪਣੀ ਰਾਜਧਾਨੀ ਨਾਹਨ ਨੂੰ ਵਿਦਾ ਹੋਇਆ। ਗੁਰੂ ਜੀ ਨੇ ਸਿਰੋ ਭਾਉ ਦਿੱਤਾ ਤੇ ਆਸੀਸ ਦਿੱਤੀ, ਨਾਲ ਇਹ ਹੌਸਲਾ ਬਣਾਇਆ ਕਿ ਸਾਡੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਲੋੜ ਪਈ ਤੂੰ ਸਾਨੂੰ ਪੁੱਜੇਗੀ। ਰਾਜਾ ਵੀ ਮੱਥੇ ਟੇਕਦਾ ਭੇਟਾ ਚਰਨਾਂ ਵਿਚ ਧਰਦਾ ਪੂਰੇ ਸਿਦਕ ਨਾਲ ਟੁਰ ਗਿਆ। ਗੁਰੂ ਜੀ ਦੇ ਪਾਉਂਟੇ ਟਿਕ ਜਾਣ ਦੀ ਖ਼ਬਰ ਗੁਰਸਿੱਖੀ ਵਿਚ ਦੂਰ ਦੂਰ ਤੱਕ ਫੈਲ ਗਈ। ਚਾਹੋ ਇਹ ਟਿਕਾਣਾ ਇਕਲਵੰਜੇ ਜਿਹੇ ਸੀ, ਫੇਰ ਵੀ ਸੰਗਤਾਂ ਦਾ ਪ੍ਰੇਮ ਇਨ੍ਹਾਂ ਨੂੰ ਇਧਰ ਲੈ ਜਾਣ ਲੱਗ ਪਿਆ। ਗੁਰੂ ਜੀ ਦੇ ਸਤਸੰਗ ਦਾ ਦਰਬਾਰ ਸੋਹਣੀ ਤਰ੍ਹਾਂ ਲੱਗਦਾ। ਆਸਾ ਦੀ ਵਾਰ ਦੇ ਦੀਵਾਨ ਤੇ ਸੰਜਾਂ ਦੇ ਸੋਦਰ ਦੇ ਦੀਵਾਨ ਬਹੁਤ ਸੋਹਣੀ ਤਰ੍ਹਾਂ ਸਜਦੇ। ਸੋ ਇਕ ਪਾਸੇ ਤਾਂ ਸਤਸੰਗ ਦਾ ਪ੍ਰਵਾਹ ਰੌਣਕ ਨਾਲ ਟੁਰ ਪਿਆ ਸੀ, ਜਿੱਥੇ ਕਿ ਪੈਰਾਂ ਵਿਚ ਜਮਨਾ ਆਪਣੇ ਅਚਲਵੇਂ ਜੋਬਨ ਵਿਚ ਵਹਿ ਰਹੀ ਸੀ। ਨਾਲ ਹੀ ਸਤਿਗੁਰੂ ਜੀ ਨੇ ਆਪਣਾ ਵੀਰ ਰਸੀ ਸਮਾਨ ਵੀ ਵਧਾਉਣਾ ਸ਼ੁਰੂ ਕੀਤਾ। ਜੰਗਲਾਂ ਵਿਚ ਸ਼ਿਕਾਰ ਚੜਦੇ ਹਨ, ਗੁਲਦਾਰ ਸ਼ੇਰ ਤੇ ਹੋਰ ਹਿੰਸਕ ਪਸ਼ੂਆਂ ਦਾ ਸ਼ਿਕਾਰ ਕਰਦੇ ਹਨ। ਹਿੰਸਕ ਉਨ੍ਹਾਂ ਪਸ਼ੂਆਂ ਨੂੰ ਆਖਦੇ ਹਨ ਜੋ ਹੋਰ ਜਨੌਰਾਂ ਤੇ ਮਨੁੱਖਾਂ ਨੂੰ ਮਾਰ ਲੈਂਦੇ ਹਨ, ਜੇਕੋ ਸ਼ੇਰ, ਚੀਤਰੇ, ਬਘਿਆੜ ਆਦਿਕ ਹੁੰਦੇ ਹਨ। ਜੇ ਕੋਈ ਜਵਾਨ ਨੌਕਰੀ ਕਰਨ ਆਉਂਦੇ ਹਨ ਤਾਂ ਗੁਰੂ ਜੀ ਰੱਖ ਲੈਂਦੇ ਹਨ। ਇੱਥੇ ਨਵੇਂ ਸਿਰੇ ਫੌਜ ਭਰਤੀ ਕਰਨੀ ਸ਼ੁਰੂ ਕਰ ਦਿੱਤੀ। ਜੇ ਕੋਈ ਤਕੜੇ ਪਲੇ ਹੋਏ ਸੋਹਣੇ ਤੇ ਚਲਾਕ ਘੋੜੇ ਨੂੰ ਲੈ ਆਉਂਦਾ ਹੈ ਤਾਂ ਆਪ ਜੀ ਮੁੱਲ ਲੈ ਲੈਂਦੇ ਤੇ ਆਪਣੇ ਸਵਾਰ ਸਿਪਾਹੀਆਂ ਨੂੰ ਦੇ ਦਿੰਦੇ ਕਿ ਫੌਜੀ ਚਾਲਾਂ ਘੋੜਿਆਂ ਨੂੰ ਸਿਖਾਲੀ ਜਾਣ। ਇਸ ਤਰ੍ਹਾਂ ਪਾਉਂਟੇ ਰੌਣਕਾਂ ਲੱਗ ਗਈਆਂ, ਬਾਜ਼ਾਰ ਵੀ ਪੈ ਗਿਆ ਤੇ ਹਰ ਤਰ੍ਹਾਂ ਚਹਿਲ ਪਹਿਲ ਹੋ ਗਈ। ਸ੍ਰੀ ਰਾਮ ਰਾਏ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ 10ਵੇਂ ਗੁਰੂ ਜੀ ਹਨ। 9ਵੇਂ ਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ। 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਨ ਤੇ 7ਵੇਂ ਗੁਰੂ ਸ੍ਰੀ ਗੁਰੂ ਹਰ ਰਾਏ ਜੀ ਸਨ। 8ਵੇਂ ਗੁਰੂ ਜੀ 7ਵੇਂ ਗੁਰੂ ਜੀ ਦੇ ਬੇਟੇ ਸਨ। ਉਨ੍ਹਾਂ ਦੇ ਅਰਥਾਤ 7ਵੇਂ ਗੁਰੂ ਹਰ ਰਾਏ ਜੀ ਦੇ ਇਕ ਹੋਰ ਬੇਟੇ ਵੀ ਸਨ। ਉਨ੍ਹਾਂ ਦਾ ਨਾਂ ਸੀ ਸ੍ਰੀ ਰਾਮ ਰਾਏ ਜੀ। ਇਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤੋਂ ਉਮਰ ਵਿਚ ਵੱਡੇ ਸਨ, ਪਰ ਉਨ੍ਹਾਂ ਨੂੰ 7ਵੇਂ ਗੁਰੂ ਜੀ ਨੇ ਗੱਦੀ ਨਹੀਂ ਸੀ ਦਿੱਤੀ। ਕਿਉਂ? ਇਸ ਦਾ ਕਾਰਨ ਇਹ ਸੀ ਕਿ ਇਕ ਵਾਰੀ ਔਰੰਗਜ਼ੇਬ ਪਾਤਸ਼ਾਹ ਨੇ ਗੁਰੂ ਹਰ ਰਾਏ ਜੀ ਨੂੰ ਸੱਦ ਘੱਲਿਆ ਸੀ। ਆਪ ਨੇ ਆਪਣੇ ਬੇਟੇ ਸ੍ਰੀ ਰਾਮ ਰਾਏ ਜੀ ਨੂੰ ਘੱਲ ਦਿੱਤਾ ਸੀ। ਰਾਮ ਰਾਏ ਜੀ ਚੋਖੀ ਮੁੱਦਤ ਸ਼ਾਹੀ ਦਰਬਾਰ ਵਿਚ ਰਹੇ, ਤਦੋਂ ਉਥੇ ਕਈ ਵਾਰਤਾ ਵਰਤੀਆਂ ਤੇ ਕਈ ਕਰਾਮਾਤਾਂ ਸ੍ਰੀ ਰਾਮ ਰਾਏ ਜੀ ਨੇ ਦੱਸੀਆਂ। ਇਕ ਦਿਨ ਪਾਤਸ਼ਾਹ ਨੇ ਪੁੱਛਿਆ ਕਿ ਰਾਮ ਰਾਏ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਹ ਤੁਕ ਕਿਉਂ ਉਚਾਰੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਤਦ ਰਾਮ ਰਾਏ ਜੀ ਨੇ ਕਿਹਾ, ਨਹੀਂ ਜੀ, ਤੁਕ ਦਾ ਪਾਠ ਇਉਂ ਨਹੀਂ ਹੈ, ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ ਹੈ। ਪਾਤਸ਼ਾਹ ਤਾਂ ਖੁਸ਼ ਹੋ ਗਿਆ, ਪਰ ਜਦ ਇਹ ਖ਼ਬਰ ਗੁਰੂ ਹਰ ਰਾਏ ਜੀ ਨੂੰ ਪਹੁੰਚੀ ਤਦ ਉਹ ਖੁਸ਼ ਨਾ ਹੋਏ। ਪਾਤਸ਼ਾਹ ਨੂੰ ਖੁਸ਼ ਕਰਨ ਖਾਤਰ ਤੁਕ ਨੂੰ ਬਦਲਣਾ ਤੇ ਉਸ ਤੋਂ ਡਰਦਿਆਂ ਸੱਚ ਨੂੰ ਲੁਕਾਉਣਾ ਗੁਰੂ ਜੀ ਦੇ ਦਿਲ ਦੀ ਨਤਾਕਤੀ ਸਮਝੀ। ਗੁਰੂ ਜੀ ਨੇ ਦਿਲ ਦੀ ਨਾ ਤਾਕਤੀ ਸਮਝੀ, ਜਿਸ ਨੂੰ ਪੜੇ ਲਿਖੇ ਇਖਲਾਕੀ ਕਮਜ਼ੋਰੀ ਆਖਦੇ ਹਨ। ਗੁਰੂ ਜੀ ਨੇ ਆਪਣੀ ਗੱਦੀ ਦੇਣੀ ਸੀ, ਉਸ ਨੂੰ ਜੋ ਸੱਚ ਦੀ ਖਾਤਰ ਜੇ ਲੋੜ ਪਵੇ ਤਾਂ ਸੀਸ ਵੀ ਦੇ ਦੇਵੇ। ਗੁਰੂ ਜੀ ਨੇ ਆਪਣੀ ਗੱਦੀ ਦੇਣੀ ਸੀ ਉਸ ਨੂੰ ਜੋ ਸੱਚ ਦੀ ਖਾਤਰ ਜੇ ਲੋੜ ਪਵੇ ਤਾਂ ਸੀਸ ਵੀ ਦੇ ਦੇਵੇ, ਜਿਵੇਂ ਉਨ੍ਹਾਂ ਤੋਂ ਪਹਿਲੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸੱਚ ਦੀ ਖਾਤਰ ਕਈ ਦੁੱਖ ਸਹਾਰ ਕੇ ਜਾਨ ਦੇ ਚੁੱਕੇ ਸੀ। ਫਿਰ ਉਨ੍ਹਾਂ ਤੋਂ ਮਗਰੋਂ ਨੌਵੇਂ ਗੁਰੂ ਜੀ ਨੇ ਸੱਚ ਦੀ ਖਾਤਰ ਦਿੱਲੀ ਵਿਚ ਸੀਸ ਦਿੱਤਾ ਸੀ। ਸੋ ਸੱਤਵੇਂ ਗੁਰੂ ਪਾਤਸ਼ਾਹ ਨੇ ਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ ਤੇ ਸ੍ਰੀ ਰਾਮ ਰਾਏ ਜੀ ਦੇਸ਼ ਛੋੜ ਕੇ ਪੂਰਬ ਵਿਚ ਪਹਾੜੀ ਇਲਾਕੇ ਦੂਨ ਵਿਚ ਜਾ ਰਹੇ, ਜਿਸ ਥਾਂ ਦਾ ਨਾਂ ਉਨ੍ਹਾਂ ਦੇ ਨਾਂ ਤੇ ਪੈ ਗਿਆ ਰਾਮ ਰਾਏ ਦੀ ਦੂਨ, ਤੇ ਫਿਰ ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਡੇਹਰਾ ਦੂਨ ਰਾਮ ਰਾਏ, ਤੇ ਹੁਣ ਰਹਿ ਗਿਆ ਨੇਰਾ ਡੇਰਾ ਦੂਨ। ਤਦ ਤੋਂ ਸ੍ਰੀ ਰਾਮ ਰਾਏ ਜੀ ਇੱਥੇ ਵਸਦੇ ਸਨ ਤੇ ਇਸ ਸਾਰੇ ਇਲਾਕੇ ਵਿਚ ਉਨ੍ਹਾਂ ਦੀ ਸਿੱਖੀ ਫੈਲ ਗਈ ਸੀ। ਰਾਜਾ ਫਤਿਹ ਚੰਦ ਗੜਵਾਲੀਆ ਵੀ ਸਤਿਕਾਰ ਕਰਦਾ ਸੀ। ਇਹ ਥਾਂ ਜਮੁਨਾ ਦੇ ਉਸ ਟਿਕਾਣਿਓ ਜਿੱਥੇ ਪੌਂਟਾ ਵਸਿਆ ਸੀ ਪੂਰਬ ਵੱਲ ਸੀ, ਜੋ ਪੌਂਟੇ ਵਾਲੇ ਪਾਸਿਓ ਜਮੁਨਾ ਪਾਰ ਹੋ ਕੇ 25 ਕੁ ਮੀਲ ਹੋ ਸੀ। ਸ੍ਰੀ ਰਾਮ ਰਾਏ ਜੀ ਨੂੰ ਹੁਣ ਖਬਰਾਂ ਪੁੱਜ ਗਈਆਂ ਸਨ ਕਿ ਜਮੁਨਾ ਪਾਰ ਗੁਰਗਾਦੀ ਦੇ ਮਾਲਕ ਦੇ ਡੇਰੇ ਆ ਲੱਗੇ ਹਨ। ਉਹ ਜਾਣਦੇ ਸਨ ਕਿ ਮੇਰੇ ਤੇ ਪਿਤਾ ਗੁਰੂ ਪ੍ਰਸੰਨ ਨਹੀਂ ਗਏ, ਇਸ ਤੋਂ ਇਹ ਵੀ ਸਮਝਦੇ ਸਨ ਕਿ ਉਸ ਗੱਦੀ ਦੇ ਮਾਲਕ ਵੀ ਮੇਰੇ ਨਾਲ ਪ੍ਰਸੰਨ ਨਹੀਂ ਹੋ ਸਕਦੇ। ਇਸ ਲਈ ਲਿਖਿਆ ਹੈ ਕਿ ਉਨ੍ਹਾਂ ਦਾ ਚਿੱਤ ਤੌਖਲਾ ਕਰਦਾ ਸੀ ਕਿ ਕਿਸੇ ਵੇਲੇ ਗੱਦੀ ਦੇ ਮਾਲਕ ਗੁਰੂ ਜੀ ਹਲਾਨਾ ਬੋਲ ਦੇਣ, ਕਿਉਂਕਿ ਉਹ ਸ਼ਸਤਰਧਾਰੀ ਤੇ ਸੈਨਾਪਤੀ ਵੀ ਹਨ। ਸ੍ਰੀ ਰਾਮ ਰਾਏ ਜੀ ਦਾ ਰਵੱਈਆ ਫਕੀਰਾਨਾ ਸੀ, ਅਰਥਾਤ ਸਾਧੂਆਂ ਵਾਂਗੂ ਰਹਿੰਦੇ ਸਨ। ਆਪ ਨੇ ਕੋਈ ਸੂਰਮੇ ਜਾਂ ਸਿਪਾਹੀ ਨਹੀਂ ਸਨ ਰੱਖੇ ਹੋਏ। ਉਂਜ ਔਰੰਗਜ਼ੇਬ ਆਪ ਤੇ ਪ੍ਰਸੰਨ ਸੀ। ਉਸਨੇ ਆਪ ਨੂੰ ਜ਼ਮੀਨਾਂ ਤੇ ਜਗੀਰਾਂ ਦੇ ਰੱਖੀਆਂ ਸਨ, ਜਿਨ੍ਹਾਂ ਦੇ ਪਟੇ ਤੇ ਹੋਰ ਦਾਤਿਆਂ ਦੇ ਪਟੇ ਹੁਣ ਤੱਕ ਉਸ ਗੱਦੀ ਦੇ ਮਹੰਤਾਂ ਪਾਸ ਹੈ। ਸ੍ਰੀ ਰਾਮ ਰਾਏ ਜੀ ਨੂੰ ਕੁਝ ਆਪਣੇ ਮਸੰਦਾਂ ਤੋਂ ਵੀ ਤੌਖਲੇ ਸਨ ਕਿ ਕਿਸੇ ਵੇਲੇ ਦੁੱਖ ਨਾ ਖੜੇ ਕਰ ਦੇਣ, ਇਸ ਕਰਕੇ ਸੂਰਮੇ ਚਾਚੇ ਨਾਲ ਮੇਲ ਲੋਚਦੇ ਸਨ। ਇਕ ਦਿਨ ਸ੍ਰੀ ਰਾਮ ਰਾਏ ਜੀ ਨੇ ਆਪਣੇ ਇਕ ਇਤਬਾਰੀ ਮਸੰਦ ਨੂੰ, ਜਿਸ ਦਾ ਨਾਂ ਗੁਰਦਾਸ ਸੀ, ਇਕਲ ਵੰਜੇ ਸੱਦਿਆ ਕਿ ਦਿਲ ਦੀ ਗੱਲਬਾਤ ਕਰਕੇ ਸਲਾਹ ਲੈਣ। ਇਹ ਗੁਰਦਾਸ ਉਹ ਭਾਈ ਗੁਰਦਾਸ ਨਹੀਂ ਸੀ ਜਿਸ ਦੀਆਂ ਵਾਰਾਂ ਤੇ ਗੁਬਿਤ ਸਵਈਏ ਹਨ, ਪਰ ਇਹ ਮਸੰਦ ਗੁਰਦਾਸ ਸੀ ਜੋ ਰਾਮ ਰਾਏ ਜੀ ਦਾ ਮਸੰਦ ਸੀ। ਮਸੰਦ ਨੇ ਸਾਰੀ ਗੱਲਬਾਤ ਸ੍ਰੀ ਰਾਮ ਰਾਏ ਜੀ ਤੋਂ ਸੁਣ ਕੇ ਧੀਰਜ ਦਿੱਤਾ ਤੇ ਕਿਹਾ ਕਿ ਉਹ ਗੱਦੀ ਆਪ ਦੇ ਬਜ਼ੁਰਗਾਂ ਦੀ ਬੜੀ ਗੰਭੀਰ ਗੱਦੀ ਹੈ। ਗੰਭੀਰ ਆਖਦੇ ਹਨ ਬੜੇ ਵੱਡੇ ਦਿਲ ਵਾਲੇ ਨੂੰ, ਜਿਸ ਦਾ ਸਹਾਰਾ ਤੇ ਸੋਚ ਬੜੇ ਵੱਡੇ ਹੋਣ। ਫਿਰ ਗੁਰੂ ਗੋਬਿੰਦ ਸਿੰਘ ਜੀ ਪੂਰੇ ਗੁਰੂ ਹਨ, ਬੜੇ ਵੱਡੇ ਦਿਲ ਵਾਲੇ ਹਨ, ਬੜੇ ਦਾਨੇ ਹਨ। ਕੋਈ ਨੀਵੀਂ ਗੱਲ ਉਨ੍ਹਾਂ ਤੋਂ ਕਦੇ ਨਹੀਂ ਹੋਈ। ਇਹ ਹੋ ਨਹੀਂ ਸਕਦਾ ਕਿ ਉਹ ਅਚਾਨਕ ਆ ਤੁਹਾਡੇ ਤੇ ਹੱਲਾ ਬੋਲਣ ਤੇ ਕੋਈ ਦੁੱਖ ਦੇਣ। ਪਰ ਭਲਾ ਜੇ ਐਵੇਂ ਸਮਝੀਏ ਕਿ ਐਸਾ ਹੋ ਹੀ ਜਾਵੇ ਤਾਂ ਮੇਰਾ ਵੀਰ ਤਾਰਾ ਉਨ੍ਹਾਂ ਵਰਗਾ ਤੀਰ ਅੰਦਾਜ ਹੈ, ਸਗੋਂ ਕੁਝ ਵੱਧ ਹੀ ਹੈ। ਫਿਕਰ ਨਾ ਕਰੋ, ਅਸੀਂ ਹੱਲੇ ਹੋਏ ਤੇ ਜਿੱਤਾਂਗੇ, ਹਾਰਾਂਗੇ ਨਹੀਂ। ਜੇ ਔਖਾ ਸਮਾਂ ਆ ਬਣਿਆ ਤਾਂ ਉਸ ਵੇਲੇ ਅੱਗੇ ਪਹਾੜਾਂ ਵਿਚ ਚੱਲ ਵਸਾਂਗੇ। ਹਾਲੇ ਟਿੱਕੇ ਰਹੋ, ਬੇਚਿੰਤ ਹੋ ਕੇ ਇੱਥੇ ਹੀ। ਸ੍ਰੀ ਰਾਮ ਰਾਏ ਜੀ ਨੂੰ ਸਲਾਹ ਨੇਕ ਲੱਗੀ। ਕੁਝ ਕੁ ਸੂਰਮੇ ਮਾਮੂਲੀ ਤਕੜਾਈ ਲਈ ਰੱਖ ਵੀ ਲਏ, ਕੁਝ ਸੂਹੀਏ ਨੌਕਰ ਰੱਖੇ ਜੋ ਵਾਰੋ ਵਾਰੀ ਪੌਂਟੇ ਜਾਂਦੇ ਤੇ ਉਥੋਂ ਦੀ ਖਬਰ ਸੁਰਤ ਲੈ ਕੇ ਤੇ ਅੱਖੀ ਦੇਖੇ ਹਾਲ ਤੇ ਕੰਨੀ ਸੁਣੇ ਵਾਕ ਆ ਸੁਣਾਉਂਦੇ। ਉਧਰ ਸ੍ਰੀ ਗੁਰੂ ਜੀ ਤੋਂ ਇਸ ਹਾਲਤ ਦਾ ਲੁਕੋ ਕਿਵੇਂ ਰਹਿ ਸਕਦਾ ਸੀ? ਸਾਰੀ ਗੱਲਬਾਤ ਸ੍ਰੀ ਰਾਮ ਰਾਏ ਜੀ ਦੀ ਸਮਝ ਕੇ ਸ੍ਰੀ ਗੁਰੂ ਜੀ ਨੂੰ ਤਾਂ ਹਾਸਾ ਆਇਆ ਨਾ ਗੁੱਸਾ। ਰਾਮ ਰਾਏ ਜੀ ਦੀ ਗੱਲ ਸਮਝ ਕੇ ਸ੍ਰੀ ਗੁਰੂ ਜੀ ਨੂੰ ਤਾਂ ਹਾਸਾ ਆਇਆ ਨਾ ਗੁੱਸਾ। ਮਨੁੱਖੀ ਦਿਲਾਂ ਦੀ ਪੀੜਾ ਹਰਨ ਦਾ ਭਾਵ ਜਾਗਿਆ। ਇਹ ਪਤਾ ਰਹੇ ਕਿ ਸਾਕਾਦਾਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਚੇ ਸਨ ਤੇ ਸ੍ਰੀ ਰਾਮ ਰਾਏ ਜੀ ਭਤੀਜੇ। ਗੁਰੂ ਜੀ ਨੇ ਵਿਚਾਰਿਆ ਕਿ ਆਪਣੇ ਭਤੀਜੇ ਜੀ ਦਾ ਭੈ ਦੂਰ ਕਰੀਏ, ਸੋ ਆਪ ਨੇ ਵੱਡੇ ਦੋ ਮਾਤਬਰ ਇਕ ਨੰਦ ਚੰਦ ਦੀਵਾਨ ਤੇ ਦੂਜਾ ਦਯਾ ਰਾਮ ਪੁਰੋਹਿਤ ਤਿਆਰ ਕਰਕੇ ਸ੍ਰੀ ਰਾਮ ਰਾਏ ਜੀ ਪਾਸ ਘੱਲੇ ਕਿ ਜਾ ਕੇ ਸਾਡੇ ਵੱਲੋਂ ਧੀਰਜ ਦਿਓ ਕਿ ਅਸੀਂ ਕਿਸੇ ਵੀ ਤਰ੍ਹਾਂ ਆਪ ਜੀ ਨੂੰ ਕੋਈ ਖੇਚਲ ਨਹੀਂ ਦੇਣਾ ਚਾਹੁੰਦੇ, ਤੁਸੀਂ ਸੁਖੀ ਵਸੋ ਤੇ ਸਾਡੇ ਵੱਲੋਂ ਰੱਤੀ ਭਰ ਤੌਖਲਾ ਨਾ ਕਰੋ। ਗੁਰੂ ਹਿਰਦਾ ਨਿਰਵੈਰ ਹੁੰਦਾ ਹੈ। ਆਪ ਦੇ ਪਿਤਾ ਗੁਰੂ ਜੀ ਨੇ ਜੋ ਵਰਤਾਉ ਆਪ ਨਾਲ ਕੀਤਾ ਸੀ ਉਹ ਵੀ ਗੁੱਸਾ ਕੇ ਵੈਰ ਭਾਵਨਾ ਨਹੀਂ ਸੀ, ਉਹ ਪਿਤਾ ਦਾ ਪੁੱਤਰ ਨੂੰ ਸੱਚ ਦਰੜਾਉਣ ਦਾ ਪਿਆਰ ਸੀ। ਸੋ ਆਪ ਗੁਰਗੱਦੀ ਵੱਲ ਨਿਰਭੈ ਵਸੋ ਤੇ ਸਦਾ ਪਿਆਰ ਦੀ ਆਸ ਰੱਖੋ। ਇਸ ਸੁਨੇਹੇ ਲੈ ਕੇ ਜਦ ਦੋਵੇਂ ਏਲਚੀ ਸ੍ਰੀ ਰਾਮ ਰਾਏ ਜੀ ਨੂੰ ਜਾ ਮਿਲੇ ਤੇ ਸੋਹਣੀ ਤਰ੍ਹਾਂ ਗੱਲਬਾਤ ਸਮਝਾਈ ਤਾਂ ਉਹ ਪ੍ਰਸੰਨ ਹੋ ਗਏ ਤੇ ਆਖਣ ਲੱਗੇ, ਚੱਚੇ ਹਮਾਰੇ ਥਾਨ ਬਡੇਰੇ, ਬੰਧਨ ਕਰਬੇ ਉਚਿਤ ਸੋ ਮੇਰੇ, जे इम करना मोकर करें तो किम फर्क विधि उतर है जिम उचरे तिम हम अनसारे। अर्थात गुरु गोबिंद सिंह जी साडे चाचे होने करके वड्डे हन, साडे मत्था टेकन दी थां हन, जे मेरे ते दया करनगे तद मेरे जी विच क्यों कोई विथ पवेगी, जिमें हुकम करनगे मैं आग्या विच रहसां। इस प्रकार प्रसन्न होके श्री राम राय जी ने दोहां आदरयोग सज्जनां नूं सिरों पाउ दे के टोरिया। उन्हां ने पौंटे पहुंच सारा हाल श्री कलगीधर जी नूं कह सुनाया कि राम राय जी प्रसन्न हो गए हन, तौखला मिट गया है ते आप नाल प्यार ते सन्मान विच हन। सन्मान आखदे हन इज्जत आदर नूं।